ਵਾਹਿਗੁਰੂ ਸਾਹਿਬ ਜੀਓ ਮਾਝ ਮਹੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੈ ਸ਼ਬਦ ਭਾਉ ਦੂਜਾ ਜਾਏ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੈ ਸ਼ਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮਹਿ ਆਪ ਸਮਾਵਣਿਆ ਹਉ ਵਾਰੀ ਜਿਉ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ ਹਰ ਆਪੇ ਮੇਲੇ ਸੇਵ ਕਰਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜੋ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਅਤੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਅੰਮ੍ਰਿਤ ਰੂਪ ਅਤੇ ਇਲਾਹੀ ਬਾਣੀ ਉਚਾਰਨ ਕੀਤੀ ਉਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਬਾਣੀ ਤਾਂ ਪਹਿਲਾਂ ਵੀ ਮੌਜੂਦ ਸੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਦੂਸਰੇ ਸਤਿਗੁਰੂ ਸਾਹਿਬਾਨ ਦੇ ਸਮੇਂ ਵੀ ਗੁਰਸਿੱਖ ਬਾਣੀ ਪੜ੍ਹਦੇ ਵੀ ਸਨ ਅਤੇ ਗੁਰਬਾਣੀ ਗਾਉਂਦੇ ਵੀ ਸਨ, ਪਰ ਕਲਗੀਧਰ ਪਾਤਸ਼ਾਹ ਨੇ ਸਾਡੇ 'ਤੇ ਮਹਾਨ ਪਰਉਪਕਾਰ ਕੀਤਾ ਹੈ। ਮਾਲਵੇ ਦੀ ਧਰਤੀ ਸਾਬੋ ਕੀ ਤਲਵੰਡੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਪੜ੍ਹਾਈ, ਭਾਵੇਂ ਗੁਰਸਿੱਖ ਗੁਰਬਾਣੀ ਨੂੰ ਹੁਣ ਵੀ ਗਾਉਂਦੇ ਹਨ ਅਤੇ ਗੁਰਬਾਣੀ ਨੂੰ ਪੜ੍ਹਦੇ ਵੀ ਹਨ, ਪਰ ਜਿੰਨਾ ਚਿਰ ਤੱਕ ਗੁਰਬਾਣੀ ਦੀ ਕਥਾ ਵਿਚਾਰ ਦੇ ਨਾਲ ਨਹੀਂ ਜੁੜਦੇ ਉਹਨਾਂ ਚਿਰ ਤੱਕ ਗੁਰਬਾਣੀ ਦੀ ਸਿੱਖਿਆ, ਗੁਰਬਾਣੀ ਦਾ ਸਿਧਾਂਤ, ਗੁਰਬਾਣੀ ਦੇ ਅਰਥਾਂ ਦਾ ਗਿਆਨ ਨਹੀਂ ਸਾਨੂੰ ਪ੍ਰਾਪਤ ਹੋ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਸਿੱਖਿਆ ਬਖਸ਼ੀ ਹੈ, ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹੋਮੈ ਬਿਖ ਫੈਲ, ਬਈ ਤੂੰ ਵਾਹਿਗੁਰੂ ਦੇ ਗੁਣ ਗਾ, ਇਹਦੇ ਨਾਲ ਤੇਰੀ ਮੈਲ ਉਤਰ ਜਾਵੇਗੀ। ਅਤੇ ਨਾਲ ਹੀ ਕਥਾ ਦੇ ਬਾਰੇ ਲਿਖਿਆ ਹੈ, ਸੁਣ ਹਰ ਕਥਾ ਉਤਾਰੀ ਮੈਲ ਮਹਾਂਪੁਨੀਤ ਪਏ ਸੁਖ ਸੈਲ, ਤਰਹੈਂ ਕਸੰਬਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਣੁਆ। ਅਤੇ ਨਾਲ ਅੱਗੇ ਚੱਲ ਕੇ ਸਤਿਗੁਰੂ ਨੇ ਇਹ ਵੀ ਆਖਿਆ, ਸੋ ਪ੍ਰਵਾਨ ਜਸ ਹਿਰਦੈ ਵਸਾਈ ਨਾਨਕ ਤੇਜਨ ਉਤਮ ਭਾਈ, ਪ੍ਰਵਾਨ ਉਹ ਹੁੰਦੇ ਨੇ ਜਿਹੜੇ ਗੁਰਬਾਣੀ ਦੀ ਕਥਾ ਨੂੰ ਸੁਣ ਕੇ ਮਨ ਵਿੱਚ ਵਸਾ ਲੈਂਦੇ ਨੇ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜੋ ਹਮੇਸ਼ਾ ਕਥਾ ਸੁਣਦੇ ਹਨ। ਪੰਜਵੇਂ ਗੁਰਦੇਵ ਜੀ ਦੇ ਬਚਨ ਹਨ, ਸਤਿ ਬਲਿਹਾਰੀ ਤਿਨ੍ਹਾਂ ਜੇ ਸੁਣਤੇ ਹਰ ਕਥਾ, ਜਿਹੜੇ ਹਮੇਸ਼ਾ ਕਥਾ ਸੁਣਦੇ ਨੇ, ਮੈਂ ਉਹਨਾਂ ਗੁਰਸਿੱਖਾਂ ਤੋਂ ਸਦਕੇ ਜਾਣਾ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਭੱਲਿਆਂ ਦੀ ਬੰਸ਼ ਦੇ ਅਵਤੰਸ਼, ਮਾਜਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਉਚਾਰਨ ਕਰ ਰਹੇ ਹਨ। ਮਾਜਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਆਂ 33 ਅਸ਼ਟਪਦੀਆਂ ਹਨ ਔਰ ਇਹਨਾਂ ਦੇ ਅੰਦਰ ਇੱਕੋ ਹੀ ਸ਼ੈਲੀ, ਇੱਕੋ ਹੀ ਵਾਨਗੀ, ਇੱਕੋ ਹੀ ਲੈ ਗੁਰੂ ਮਹਾਰਾਜ ਨੇ ਰੱਖ ਕੇ ਇਹਨਾਂ ਸਾਰੀਆਂ ਹੀ ਅਸ਼ਟਪਦੀਆਂ ਨੂੰ ਉਚਾਰਨ ਕੀਤਾ ਹੈ, ਜਿਨ੍ਹਾਂ ਦੇ ਵਿੱਚੋਂ 28 ਅਸ਼ਟਪਦੀਆਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਇੱਕ ਪਹਿਲੀ ਅਸ਼ਟਪਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸੀ ਅਤੇ 27 ਧੰਨ ਗੁਰੂ ਅਮਰਦਾਸ ਮਹਾਰਾਜ ਦੀਆਂ ਹਨ। ਹੁਣ ਅੱਗੇ ਤਰਤੀਬ ਦੇ ਅਨੁਸਾਰ 29ਵੀਂ ਅਤੇ ਗੁਰੂ ਅਮਰਦਾਸ ਮਹਾਰਾਜ ਦੀ 28ਵੀਂ ਅਸ਼ਟਪਦੀ ਦੀ ਵਿਚਾਰ ਆਰੰਭ ਹੋ ਰਹੀ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਮਹਿਮਾ ਪਾਵਨ ਗੁਰਬਾਣੀ ਵਿੱਚ ਕਰ ਰਹੇ ਹਨ ਅਤੇ ਨਾਲ ਨਾਲ ਮਨਮੁੱਖਾਂ ਦੀ ਦਸ਼ਾ ਵੀ ਸਤਿਗੁਰੂ ਨੇ ਵਰਣਨ ਕੀਤੀ ਹੈ। ਹਉ ਵਾਰੀ ਜੀਓ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣਿਆ। ਰਹਾਓ ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਐ ਪਿਆਰੇ ਜੀ, ਐ ਗੁਰਮੁਖੋ, ਮੈਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਸੱਚ ਸੱਚਾ ਹਿਰਦੈ ਵਸਾਵਣਿਆ, ਜਿਹੜੇ ਸੱਚੇ ਅਕਾਲ ਪੁਰਖ ਨੂੰ ਜੋ ਨਿਰੋਲ ਸੱਚ ਹੈ, ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਜੋ ਸੱਚ ਹੀ ਸੱਚ ਨੂੰ, ਨਿਰੋਲ ਸੱਚ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ। ਸੱਚਾ ਨਾਮ ਸਦਾ ਹੈ ਨਿਰਮਲ, ਹਜ਼ੂਰ ਫਰਮਾਉਂਦੇ ਨੇ ਉਹ ਵਾਹਿਗੁਰੂ ਆਪ ਸੱਚਾ ਹੈ, ਉਹਦਾ ਨਾਮ ਵੀ ਸੱਚਾ ਹੈ। ਜਪਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਣਾ, ਹਜ਼ੂਰ ਫਰਮਾਉਂਦੇ ਨੇ ਸੱਚਾ ਨਾਮ ਸਦਾ ਹੈ ਨਿਰਮਲ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੱਚਾ ਹੈ ਅਤੇ ਨਾਲ ਹੀ ਉਹ ਨਿਰਮਲ ਵੀ ਹੈ, ਮਹਾਨ ਪਵਿੱਤਰ ਵੀ ਹੈ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਗੁਰ ਸ਼ਬਦੀ ਮਨ ਵਸਾਵਣੇ ਆ। ਗੁਰ ਉਪਦੇਸ਼ ਰਾਹੀਂ ਉਹ ਸੱਚੇ ਅਤੇ ਨਿਰਮਲ ਨਾਮ ਨੂੰ ਗੁਰਮੁਖ ਆਪਣੇ ਮਨ ਦੇ ਵਿੱਚ ਵਸਾਉਂਦੇ ਨੇ, ਇਸ ਲਈ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਗੁਰਮੁਖਾਂ ਦੀ ਅਵਸਥਾ ਦਾ ਨਿਰਣਾ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਾਝ ਮਹਿਲਾ ਤੀਜਾ, ਹਰ ਆਪੇ ਮੇਲੇ ਸੇਵ ਕਰਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਹਰ ਆਪੇ ਮੇਲੇ, ਗੁਰਮੁਖਾਂ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮੇਲਦਾ ਹੈ ਅਤੇ ਜਿਨ੍ਹਾਂ ਨੂੰ ਮਿਲਾਉਣਾ ਚਾਹੁੰਦਾ ਸੇਵ ਕਰਾਏ, ਉਹਨਾਂ ਦੇ ਪਾਸੋਂ ਪਹਿਲਾਂ ਸੇਵਾ ਕਰਵਾਉਂਦਾ। ਜਦੋਂ ਸੇਵਾ ਕਰਦੇ ਨੇ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ, ਅਤੇ ਜਦੋਂ ਨਿਰਮਲ ਮਨ ਹੋ ਜਾਵੇ ਤੇ ਫਿਰ ਉਹਨਾਂ ਨੂੰ ਆਪਣੇ ਨਾਲ ਮਿਲਦਾ ਹੈ।
ਗੁਰ ਕੈ ਸ਼ਬਦ ਪਾਉ ਦੂਜਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਿਲਦਾ ਕਦੋਂ ਹੈ? ਹਜ਼ੂਰ ਕਹਿੰਦੇ ਨੇ ਗੁਰ ਕੈ ਸ਼ਬਦ, ਜਦੋਂ ਗੁਰੂ ਕੇ ਸ਼ਬਦ ਦਿਖਿਆ ਮੰਤਰ ਅਤੇ ਨਾਮ ਬਾਣੀ ਦੇ ਅਭਿਆਸ ਦੁਆਰਾ ਪਾਓ ਦੂਜਾ ਜਾਏ, ਜਦੋਂ ਦੂਜਾ ਪਾਓ ਦਵੈਤ ਪਾਓ ਮਨ ਦੇ ਵਿੱਚੋਂ ਨਿਕਲ ਜਾਂਦਾ ਹੈ ਤੇ ਫਿਰ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਆਪਣੇ ਨਾਲ ਮਿਲਦਾ ਹੈ।
ਹਰ ਨਿਰਮਲ ਸਦਾ ਗੁਣ ਦਾਤਾ, ਹਰ ਗੁਣ ਮੈਂ ਆਪ ਸਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਨਿਰਮਲ ਉਹ ਵਾਹਿਗੁਰੂ ਮਹਾਨ ਨਿਰਮਲ ਪਵਿੱਤਰ ਸਰੂਪ ਹੈ ਤੇ ਸਦਾ ਗੁਣ ਦਾਤਾ ਹਮੇਸ਼ਾ ਲਈ ਸਾਰੇ ਗੁਣਾਂ ਦਾ ਦਾਤਾ ਵੀ ਹੈ। ਹਰ ਗੁਣ ਮੈਂ ਆਪ ਸਮਾਵਣਿਆ, ਉਹ ਵਾਹਿਗੁਰੂ ਹਰ ਇੱਕ ਗੁਣ ਦੇ ਵਿੱਚ, ਚਾਹੇ ਸਤ ਹੈ, ਸੰਤੋਖ ਹੈ, ਵੈਰਾਗ ਹੈ, ਵਿਵੇਕ ਹੈ, ਕੋਈ ਵੀ ਗੁਣ ਹੈ ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਸਮਾ ਰਿਹਾ ਹੈ।
ਵਾਰੀ ਜੀਓ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣਿਆ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤਕ ਪੰਕਤੀਆਂ ਦੇ ਅੰਦਰ ਫਰਮਾਉਂਦੇ ਹਨ, ਗੁਰਮੁਖੋ ਮੈਂ ਉਹਨਾਂ ਤੋਂ ਤਿੰਨੇ ਕਾਲਾਂ ਦੇ ਅੰਦਰ ਬਲਿਹਾਰ ਜਾਣਾ ਹਾਂ, ਜੋ ਸੱਚ ਨਿਸ਼ਚੇ ਕਰਕੇ ਸੱਚੇ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੀ ਸੱਚਾ ਹੈ ਅਤੇ ਮਹਾਨ ਨਿਰਮਲ ਪਵਿੱਤਰ ਹੈ। ਗੁਰ ਸ਼ਬਦੀ ਮਨ ਵਸਾਵਣਿਆ, ਤੇ ਜਿਹੜੇ ਗੁਰ ਉਪਦੇਸ਼ ਰਾਹੀਂ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ,
ਆਪੇ ਗੁਰਦਾਤਾ ਕਰਮ ਵਿਧਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਕਰਮ ਵਿਧਾਤਾ, ਕਰਮ ਫਲ ਪ੍ਰਦਾਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਗੁਰੂ ਸਰੂਪ ਹੋ ਕੇ ਭਾਈ ਉਹ ਗੁਰਸਿੱਖਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ।
ਸੇਵਕ ਸੇਵਹਿ ਗੁਰਮੁਖ ਹਰਿ ਜਾਤਾ,
ਤੇ ਜਿਹੜੇ ਗੁਰੂ ਦੇ ਸਿੱਖ ਹਨ ਉਹ ਸੇਵਕ ਬਣ ਕੇ ਸਤਿਗੁਰੂ ਦੀ ਸੇਵਾ ਕਰਦੇ ਹਨ, ਕਿਉਂਕਿ ਸੇਵਕ ਬਣ ਕੇ ਸੇਵਾ ਕਰਨੀ ਇਹ ਬਹੁਤ ਔਖੀ ਹੈ। ਸਤਿਗੁਰੂ ਦੇ ਬਚਨ ਨੇ ਸੇਵਕ ਉਹ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ। ਚੌਧਰੀ ਬਣ ਕੇ ਤਾਂ ਸੇਵਾ ਕਰਨ ਨੂੰ ਸਾਰੇ ਤਿਆਰ ਨੇ, ਪਰ ਸੇਵਕ ਬਣ ਕੇ ਨਿਮਰਤਾ ਭਾਵ ਨੂੰ ਧਾਰਨ ਕਰਕੇ ਸੇਵਾ ਕੋਈ ਵਿਰਲਾ ਕਰਦਾ। ਹਜ਼ੂਰ ਕਹਿੰਦੇ ਨੇ ਸੇਵਕ ਸੇਵਾ ਹੈ, ਉਹ ਗੁਰਮੁਖ ਪਿਆਰੇ ਸੇਵਕ ਬਣ ਕੇ ਭਾਵ ਨਿਮਰਤਾ ਅਤੇ ਹਲੀਮੀ ਨੂੰ ਧਾਰਨ ਕਰਕੇ ਸਤਿਗੁਰੂ ਦੀ ਸੇਵਾ ਕਰਦੇ ਹਨ। ਗੁਰਮੁਖ ਹਰ ਜਾਤਾ ਅਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਫਿਰ ਉਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ।
ਅੰਮ੍ਰਿਤ ਨਾਮ ਸਦਾ ਜਨ ਸੋਹੈ, ਗੁਰਮਤ ਹਰ ਰਸ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਰੂਪ ਹੈ, ਉਸ ਨਾਮ ਨੂੰ ਜਪ ਕੇ ਜਿਹੜੇ ਨਾਮ ਰਸੀਏ ਮਹਾਂਪੁਰਖ ਨੇ ਸੰਤ ਭਗਤ ਮਹਾਤਮਾ ਲੋਕ ਸੋਹ ਹੈ, ਉਹ ਹਮੇਸ਼ਾ ਲਈ ਸੰਸਾਰ ਦੇ ਵਿੱਚ ਸੋਭਾ ਖੱਟਦੇ ਹਨ। ਗੁਰਮਤ ਹਰ ਰਸ ਪਾਵਣਿਆ, ਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਦੇ ਹਨ, ਇਸ ਲਈ ਉਹਨਾਂ ਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ।
ਇਸ ਗੁਫਾ ਮਹਿ ਇੱਕ ਥਾਨ ਸੁਹਾਇਆ,
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜੀ ਸਰੀਰ ਰੂਪੀ ਗੁਫਾ ਹੈ, ਪਿੱਛੇ ਵੀ ਸਤਿਗੁਰੂ ਮਹਾਰਾਜ ਨੇ ਕੁਝ ਐਸੇ ਸੰਕੇਤ ਦਿੱਤੇ ਸਨ, ਇਸ ਗੁਫਾ ਮੈਂ ਅਖੁੱਟ ਭੰਡਾਰਾ ਕਰ ਮੈਂ ਧਰਤੀ ਤੌਲ ਪਾਤਾਲਾ, ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ। ਇਸ ਸਰੀਰ ਦੇ ਅੰਦਰ ਬਹੁਤ ਕੁਝ ਹੈ, ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਆਧਾਰਾ, ਹਜ਼ੂਰ ਕਹਿੰਦੇ ਨੇ ਇਸ ਗੁਫਾ ਮੈਂ ਇਸ ਸਰੀਰ ਰੂਪੀ ਗੁਫਾ ਦੇ ਵਿੱਚ ਇੱਕ ਬਹੁਤ ਸੋਹਣਾ ਅਤੇ ਬਹੁਤ ਸੁੰਦਰ ਅਤੇ ਖੂਬਸੂਰਤ ਅਸਥਾਨ ਹੈ। ਉਹ ਅਸਥਾਨ ਕਿਹੜਾ ਹੈ? ਉਹ ਹੈ ਸਹਿਜ ਪਦ, ਉਹ ਹੈ ਤੁਰੀਆ ਪਦ, ਉਹ ਹੈ ਆਤਮਕ ਅਡੋਲ ਅਵਸਥਾ, ਉਹ ਹੈ ਸੱਚਖੰਡ। ਉਹ ਵੀ ਇਸ ਗੁਫਾ ਦੇ ਅੰਦਰ ਹੀ ਮੌਜੂਦ ਹੈ।
ਪੂਰੇ ਗੁਰ ਹਾਂ ਮੈਂ ਪਰਮ ਚੁਕਾਇਆ।
ਤੇ ਫਿਰ ਉਹ ਸਥਾਨ ਮਿਲਦਾ ਕਿਵੇਂ ਹੈ? ਹਜ਼ੂਰ ਕਹਿੰਦੇ ਨੇ ਪੂਰੇ ਗੁਰੂ ਨੇ ਕਿਰਪਾ ਕੀਤੀ, ਨਾਮ ਦੀ ਦਾਤ ਬਖਸ਼ੀ, ਉਸ ਨਾਮ ਦੀ ਕਮਾਈ ਕਰਕੇ ਗੁਰਮੁਖਾਂ ਨੇ ਹਉਮੈ ਤੇ ਭਰਮ ਨੂੰ ਚੁਕਾ ਦਿੱਤਾ।
ਅਨਦਿਨ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ।
ਤੇ ਫਿਰ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਰਾਤ ਦਿਨ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਲਾਉਂਦੇ ਨੇ। ਇਹਦਾ ਮਤਲਬ ਇਹ ਹੈ ਨਾਮ ਜਪਦੇ ਵੀ ਹਨ ਅਤੇ ਨਾਲ ਕੀਰਤਨ ਵੀ ਕਰਦੇ ਨੇ। ਗੁਰ ਕਿਰਪਾ ਤੇ ਪਾਵਣੇ ਆ ਅਤੇ ਭਾਈ ਫਿਰ ਉਹ ਗੁਰਮੁਖ ਪਿਆਰੇ ਗੁਰੂ ਦੀ ਕਿਰਪਾ ਦੇ ਨਾਲ ਉਹ ਅਸਥਾਨ ਨੂੰ ਤੁਰੀਆ ਪਦ ਨੂੰ ਸਹਿਜ ਪਦ ਨੂੰ ਸੱਚਖੰਡ ਨੂੰ ਪ੍ਰਾਪਤ ਕਰਦੇ ਹਨ।
ਗੁਰ ਕੈ ਸ਼ਬਦ ਇਹੋ ਗੁਫਾ ਵਿਚਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਜੋ ਕੁਛ ਬ੍ਰਹਿਮੰਡ ਦੇ ਵਿੱਚ ਅਸੀਂ ਭਾਲਦੇ ਹਾਂ ਉਹੀ ਸਾਡੇ ਅੰਦਰ ਵੀ ਹੈ। ਪਰ ਹਜ਼ੂਰ ਕਹਿੰਦੇ ਗੁਰ ਕੈ ਸ਼ਬਦ, ਗੁਰੂ ਕੇ ਸ਼ਬਦ ਰਾਹੀਂ ਇਹੋ ਗੁਫਾ ਵਿਚਾਰੇ, ਇਸ ਗੁਫਾ ਦੀ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ।
ਨਾਮ ਨਿਰੰਜਨ ਅੰਤਰ ਵਸੈ ਮੁਰਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਵੇਗਾ। ਨਾਮ ਨਿਰੰਜਨ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਿਰੰਜਨ ਦਾ ਅਰਥ ਹੈ ਸ਼ੁੱਧ ਨਿਰਮਲ ਨਾਮ, ਤੇ ਮੁਰਾਰੇ ਅਕਾਲ ਪੁਰਖ ਵਾਹਿਗੁਰੂ ਆਪ ਵੀ ਸਾਡੇ ਅੰਦਰ ਵਸ ਰਿਹਾ ਹੈ।
ਹਰ ਗੁਣ ਗਾਵੇ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਿਅਕਤੀ ਨੇ ਉਹ ਗੁਰੂ ਕੇ ਸੋਭਨੀਕ ਸ਼ਬਦ ਦੁਆਰਾ ਹਰ ਗੁਣ ਗਾਵੇ, ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ। ਤੇ ਜਾਂ ਇੱਕ ਬਚਨ ਵੀ ਹੈ ਹਰ ਗੁਣ ਗਾਵੇ ਸ਼ਬਦ ਸੁਹਾਏ, ਵੀ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਗੁਰੂ ਕੇ ਸ਼ਬਦ ਰਾਹੀਂ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ ਤੇ ਸੁਹਾਏ, ਉਹਦਾ ਜੀਵਨ ਸੁਹਾਵਣਾ ਬਣ ਜਾਂਦਾ ਹੈ। ਮਿਲ ਪ੍ਰੀਤਮ ਸੁਖ ਪਾਵਣੇ ਆ, ਪ੍ਰੀਤਮ ਦਾ ਅਰਥ ਹੈ ਉਸ ਪਿਆਰੇ ਪ੍ਰਭੂ ਨੂੰ ਮਿਲ ਕੇ ਉਹ ਮਹਾਨ ਸੁਖ ਨੂੰ ਪ੍ਰਾਪਤ ਕਰ ਲੈਂਦਾ ਹੈ।
ਜਮ ਜਾਗਾਤੀ ਦੂਜੇ ਪਾਏ ਕਰ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਤੇ ਜਿਹੜੇ ਹੋਰ ਪਖੰਡ ਦੇ ਧਰਮ ਕਰਮ ਨੇ ਉਹਨਾਂ ਦੇ ਵਿੱਚ ਲੱਗ ਜਾਂਦੇ ਨੇ, ਜਮ ਜਾ ਗਾਤੀ ਦੂਜੇ ਪਾਏ ਕਰ ਲਾਏ, ਜਿਹੜੇ ਦੂਜੇ ਭਾਵ ਦੇ ਵਿੱਚ ਲੱਗੇ ਹੋਏ ਨੇ ਤੇ ਜਿਹੜੇ ਜਮ ਜਾ ਗਾਤੀ ਮਸੂਲੀਏ ਹਨ ਕਰ ਲਾਏ, ਤੇ ਫਿਰ ਉਹਨਾਂ ਨੂੰ ਟੈਕਸ ਵੀ ਲਾਉਂਦੇ ਨੇ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਵੀ ਜਿਵੇਂ ਆਮ ਤੌਰ 'ਤੇ ਸਰਕਾਰਾਂ ਵੱਲੋਂ ਟੈਕਸ ਲੱਗਦੇ ਨੇ, ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਜਿਤਨੇ ਵੀ ਅਸੀਂ ਧਰਮ ਕਰਮ ਕਰਦੇ ਹਾਂ ਉਹਨਾਂ ਸਾਰਿਆਂ ਤੇ ਹੀ ਜਮ ਜਾਗਾਤੀਆਂ ਦਾ ਮਸੂਲ ਲੱਗਦਾ ਹੈ।
ਭੂਲੇ ਦੇਸ ਜਾਏ।
ਜਿਹੜੇ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਭੁੱਲੇ ਹੋਏ ਨੇ ਉਹਨਾਂ ਨੂੰ ਜਮਦੂਤ ਸਜਾਵਾਂ ਦਿੰਦੇ ਹਨ। ਮਹਾਂਪੁਰਖ ਬੜੀ ਸੁੰਦਰ ਉਦਾਹਰਣ ਦਿੰਦੇ ਸਨ, ਜਿਵੇਂ ਕੋਈ ਵਪਾਰੀ ਕੋਈ ਮਾਲ ਲੈ ਕੇ ਜਾਵੇ ਉਹਦੇ ਉੱਤੇ ਗੌਰਮੈਂਟ ਦਾ ਟੈਕਸ ਲੱਗਦਾ, ਪਰ ਜੇ ਕੋਈ ਸਰਕਾਰੀ ਮਨੁੱਖ ਸਰਕਾਰੀ ਮਾਲ ਲੈ ਕੇ ਜਾਵੇ ਉਹਦੇ ਉੱਤੇ ਕੋਈ ਟੈਕਸ ਨਹੀਂ ਹੁੰਦਾ। ਹੁਣ ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹ ਸਰਕਾਰੀ ਮਾਲ ਹੈ, ਇਹ ਸ਼ਾਹੀ ਖਜ਼ਾਨਾ ਹੈ, ਇਹਦੇ ਉੱਤੇ ਕੋਈ ਟੈਕਸ ਨਹੀਂ, ਕੋਈ ਮਾਮਲਾ ਨਹੀਂ, ਕੋਈ ਕਰ ਨਹੀਂ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਕਰਮ ਧਰਮ ਪਾਖੰਡ ਜੋ ਦਿਸੈ ਹੈ ਤਿੰਨ ਜਮ ਜਾ ਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਦ ਛੁੱਟੈ। ਜਿਹੜੇ ਅਸੀਂ ਹੋਰ ਪਖੰਡ ਦੇ ਧਰਮ ਕਰਮ ਪੂਜਾ ਪਾਠ ਤੀਰਥ ਇਸ਼ਨਾਨ ਆਦਿ ਕਰਦੇ ਹਾਂ ਉਹਨਾਂ ਨੂੰ ਤੇ ਜਮਜਾ ਗਾਤੀਏ ਰਸਤੇ ਵਿੱਚ ਹੀ ਲੁੱਟ ਲੈਂਦੇ ਨੇ। ਜਦੋਂ ਜਮਦੂਤ ਜੀਵ ਨੂੰ ਅੱਗੇ ਪ੍ਰਲੋਕ ਦੇ ਵਿੱਚ ਲੈ ਕੇ ਜਾਂਦੇ ਨੇ, ਉਹ ਰਸਤਾ ਬੜਾ ਵਿਖੜਾ ਹੈ, ਜਦੋਂ ਥੱਕ ਜਾਂਦਾ ਹੈ ਤੇ ਕਹਿੰਦਾ ਮੈਨੂੰ ਹੁਣ ਆਰਾਮ ਕਰਨ ਲਈ ਸਮਾਂ ਦਿਓ। ਜਮਦੂਤ ਕਹਿੰਦੇ ਨੇ ਵੀ ਜਿਹੜਾ ਤੂੰ ਫਲਾਨਾ ਪੁੰਨ ਕਰਮ ਕੀਤਾ ਸੀ ਉਹਦਾ ਫਲ ਦੇ ਸਾਨੂੰ। ਅਤੇ ਜਦੋਂ ਉਹਦਾ ਫਲ ਦਿੰਦਾ ਤਾਂ ਫਿਰ ਉਹਨੂੰ ਕੁਛ ਸਮਾਂ ਆਰਾਮ ਕਰਨ ਲਈ ਦਿੱਤਾ ਜਾਂਦਾ। ਅਤੇ ਫਿਰ ਜਦੋਂ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਕੁਛ ਖਾਣ ਲਈ ਦਿਓ, ਉਹ ਕਹਿੰਦੇ ਜਿਹੜਾ ਫਲਾਨਾ ਪੁੰਨ ਦਾਨ ਕੀਤਾ ਉਹਦਾ ਫਲ ਸਾਨੂੰ ਦੇ। ਇਸ ਢੰਗ ਦੇ ਨਾਲ ਜਿਹੜੇ ਜਮਦੂਤ ਨੇ ਨਾ, ਜਿਹੜੇ ਪਖੰਡ ਦੇ ਧਰਮ ਕਰਮ ਨੇ ਜਾਂ ਸਕਾਮ ਕਰਮ ਨੇ, ਔਰ ਉਹਨਾਂ ਦੇ ਉੱਤੇ ਟੈਕਸ ਲਾਉਂਦੇ ਨੇ, ਅਤੇ ਜਿਨ੍ਹਾਂ ਕੋਲ ਨਾਮ ਹੁੰਦਾ ਅਤੇ ਫਿਰ ਉਹਨਾਂ ਦਾ ਉਹ ਸਤਿਕਾਰ ਕਰਦੇ ਹਨ।
ਅੜੀ ਮੁਹਤ ਕਾ ਲੇਖਾ ਲੇਵੈ ਰਤੀ ਉਹ ਮਾਸਾ ਤੋਲ ਕਢਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਗੱਲ ਯਾਦ ਰੱਖੋ, ਵਾਹਿਗੁਰੂ ਦੇ ਘਰ ਹਮੇਸ਼ਾ ਲਈ ਨਿਆਂ ਹੈ। ਉਹ ਘੜੀ ਦਾ ਵੀ ਮੁਹਤ ਅੱਧੀ ਘੜੀ ਦਾ ਵੀ ਲੇਖਾ ਲਵੇਗਾ, ਕਿਹੜੀ ਘੜੀ ਅਸੀਂ ਕਿਹੜੇ ਪਾਸੇ ਗੁਜ਼ਾਰੀ, ਉਹਦੇ ਵਿੱਚ ਕੀ ਕੀਤਾ, ਇੱਕ ਇੱਕ ਮਿੰਟ ਦਾ ਵੀ ਵਾਹਿਗੁਰੂ ਪਰਮੇਸ਼ਰ ਲੇਖਾ ਲਵੇਗਾ। ਰਤੀਆਂ ਹੋ ਮਾਸਾ ਤੋਲ ਕਢਾਵਣਿਆ, ਗੁਰੂ ਮਹਾਰਾਜ ਕਹਿੰਦੇ ਜਿਵੇਂ ਆ ਸੋਨੇ ਦੇ ਵਪਾਰੀ ਸੋਨੇ ਨੂੰ ਰਤੀਆਂ ਅਤੇ ਮਾਸਿਆਂ ਦੇ ਨਾਲ ਤੋਲ ਕੇ ਉਹਦਾ ਤੋਲ ਵੀ ਕੱਢਦੇ ਨੇ ਅਤੇ ਉਹਦਾ ਰੇਟ ਵੀ ਦੱਸਦੇ ਨੇ। ਇਸੇ ਤਰ੍ਹਾਂ ਬਈ ਉਹ ਅਕਾਲ ਪੁਰਖ ਵਾਹਿਗੁਰੂ ਜਿਹੜੀਆਂ ਰਤੀਆਂ ਨੇ, ਰੱਤੀ ਬੜੀ ਛੋਟੀ ਹੁੰਦੀ ਹੈ ਅਤੇ ਉਹਦੇ ਵਿੱਚੋਂ ਜਿਹੜੇ ਮਾਸੇ ਨੇ, ਉਹ ਰਤੀਆਂ ਦੇ ਵਿੱਚੋਂ ਮਾਸਿਆਂ ਦਾ ਵੀ ਤੋਲ ਕੱਢ ਕੇ ਸਾਡੇ ਕਰਮਾਂ ਦਾ ਹਿਸਾਬ ਕਿਤਾਬ
ਕਰੇਗਾ। ਸਾਹਿਬ
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਮਨਮੁੱਖ ਰੂਹ ਹੈ ਉਹ ਤੇ ਤੁਹਾਗਣ ਇਸਤਰੀ ਵਾਂਗ ਹੈ, ਪੇਕੇ ਕਰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਪਤੀ ਪਰਮੇਸ਼ਰ ਨੂੰ ਚੇਤੇ ਹੀ ਨਹੀਂ ਕਰਦੀ।
ਦੂਜੇ ਮੁਠੀ ਰੋਵੇ ਤਾਈ,
ਫਿਰ ਪਹਿਲਾਂ ਤੇ ਦੂਜੇ ਪਾਸੇ ਪ੍ਰੇਮ ਕਰਦੀ ਹੈ, ਹੋਰ ਦੇਵੀ ਦੇਵਤਿਆਂ ਨੂੰ ਮੜੀਆਂ ਮਸਾਣੀਆਂ ਨੂੰ ਪੂਜਦੀ ਹੈ, ਪਰ ਜਦੋਂ ਅੱਗੇ ਪ੍ਰਲੋਕ ਦੇ ਵਿੱਚ ਜਾਂਦੀ ਹੈ ਰੋਵੇ ਤਾਹੀ, ਫਿਰ ਉੱਥੇ ਤਾਹਾਂ ਮਾਰ ਮਾਰ ਕੇ ਰੋਂਦੀ ਹੈ।
ਹਰੀ ਕੋ ਆਲਿਓ ਕੁਰੂਪ ਕੁਲਖਣੀ ਸੁਪਨੇ ਫਿਰ ਨਹੀਂ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਮਨਮੁਖ ਇਸਤਰੀ ਹੈ ਖਰੀ ਕੁਆਲਿਓ, ਉਹ ਖਰੀ ਦਾ ਅਰਥ ਹੈ ਬਹੁਤ, ਕੁਆਲਿਓ ਦਾ ਅਰਥ ਹੈ ਕਰੂਪ ਹੈ, ਕਸੋਹਣੀ ਹੈ, ਤੇ ਕਰੂਪ ਦਾ ਅਰਥ ਹੈ ਉਹ ਦਿਲ ਦੀ ਅਪਵਿੱਤਰ ਹੈ, ਤੇ ਕੁਲੱਖਣੀ ਬਹੁਤ ਖੋਟੇ ਲੱਛਣਾਂ ਵਾਲੀ ਦੋਸ਼ਾਂ ਵਾਲੀ ਹੈ, ਤੇ ਬੜੀ ਉਹ ਕਲੰਕਤ ਹੈ, ਸੁਪਨੇ ਪਿਰ ਨਹੀਂ ਪਾਵਨੇ ਆ। ਇਸੇ ਲਈ ਉਹ ਤਾਂ ਕਦੇ ਸੁਪਨੇ ਦੇ ਵਿੱਚ ਵੀ ਪਰਮੇਸ਼ਰ ਪਤੀ ਨੂੰ ਪ੍ਰਾਪਤ ਨਹੀਂ ਕਰ ਸਕਦੀ। ਜਿਹੜੀ ਮਨਮੁਖ ਇਸਤਰੀ ਹੈ ਉਹਦਾ ਜੀਵਨ ਦੁਹਾਗਣ ਵਰਗਾ ਹੈ, ਦੁਹਾਗਣ ਇਸਤਰੀ ਕਦੇ ਸੁਪਨੇ ਦੇ ਵਿੱਚ ਵੀ ਆਪਣੇ ਪਤੀ ਨੂੰ ਨਹੀਂ ਮਿਲ ਸਕਦੀ, ਕਿਉਂਕਿ ਉਹਦਾ ਕਰੈਕਟਰ ਪਹਿਲਾਂ ਹੀ ਖਰਾਬ ਹੋਇਆ ਹੁੰਦਾ। ਇਸੇ ਲਈ ਜਿਹੜੀ ਮਨਮੁਖ ਰੂਹ ਹੈ ਉਹ ਤੇ ਬਹੁਤ ਕੁਆਲੇ ਉਹਦਾ ਅਰਥ ਹੈ ਬੜੀ ਕਸੁੰਦਰ ਹੈ, ਅਤੇ ਕਰੂਪ ਬਹੁਤ ਖੋਟੇ ਰੂਪ ਵਾਲੀ ਹੈ ਅਤੇ ਖੋਟੇ ਲੱਛਣਾਂ ਵਾਲੀ ਹੈ, ਉਹਨੂੰ ਤੇ ਕਦੇ ਸੁਪਨੇ ਦੇ ਵਿੱਚ ਵੀ ਪਤੀ ਪਰਮੇਸ਼ਰ ਨਹੀਂ ਪ੍ਰਾਪਤ ਹੁੰਦਾ।
ਅੜੈ ਫਿਰ ਮਨ ਵਸਾਇਆ।
ਦੂਜੇ ਪਾਸੇ ਜਿਹੜੇ ਗੁਰਮੁਖ ਵਿਅਕਤੀ ਨੇ ਉਹਨਾਂ ਦਾ ਜੀਵਨ ਸੁਹਾਗਣਾ ਵਰਗਾ ਹੈ, ਉਹਨਾਂ ਨੇ ਪੇਕੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ, ਇਸ ਮਾਤ ਲੋਕ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਪਤੀ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ।
ਪੂਰੇ ਗੁਰ ਹਦੂਰ ਦਿਖਾਇਆ,
ਤੇ ਫਿਰ ਪੂਰੇ ਸਤਿਗੁਰੂ ਨੇ ਕਿਰਪਾ ਕੀਤੀ ਤੇ ਉਹਨਾਂ ਨੂੰ ਇਸ ਸੰਸਾਰ ਦੇ ਅੰਦਰ ਹੀ, ਇਸ ਪੇਕੇ ਘਰ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਲਿਆ ਕੇ, ਹਦੂਰ ਦਾ ਅਰਥ ਹੈ ਐਨ ਸਾਹਮਣੇ ਅੱਖਾਂ ਦੇ ਦਿਖਾ ਦਿੱਤਾ।
ਮਨ ਪਿਰ ਰੱਖਿਆ ਕੰਠ ਲਾਏ ਸ਼ਬਦੇ ਫਿਰ ਰਾਵੇ ਸੇਜ ਸੁਹਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਾਮਣ ਪਿਰ ਰਾਖਿਆ ਕੰਠ ਲਾਏ ਸ਼ਬਦੇ ਫਿਰ ਰਾਵੇ ਸੇਜ ਸੁਹਾਵਣਿਆ, ਵੀ ਗੁਰੂ ਕੇ ਸ਼ਬਦ ਦੁਆਰਾ, ਕਾਮਣ ਦਾ ਅਰਥ ਹੈ ਜਿਹੜੀ ਜੀਵ ਰੂਪ ਇਸਤਰੀ ਸੀ, ਇਸਨੇ ਆਪਣੇ ਪਤੀ ਪਰਮੇਸ਼ਰ ਨੂੰ ਆਪਣੇ ਕੰਠ ਦੇ ਨਾਲ ਲਾ ਕੇ ਰੱਖਿਆ, ਇਹ ਗੁਰਮੁਖਾਂ ਦੀ ਅਵਸਥਾ ਹੈ। ਗੁਰਮੁਖ ਗੁਰੂ ਕੇ ਸ਼ਬਦ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਆਪ ਭੇਦ ਨਿਸ਼ਚੇ ਰੂਪੀ ਕੰਠ ਦੇ ਨਾਲ ਲਾ ਕੇ ਰੱਖਦੇ ਨੇ। ਫਿਰ ਰਾਵੈ ਸੇਜ ਸੁਹਾਵਣੇ ਆ, ਅਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜਿਹੜੀ ਗੁਰਮੁਖਾਂ ਦੀ ਸ਼ੁੱਧ ਅੰਤਹਿਕਰਨ ਰੂਪੀ ਸੋਹਣੀ ਸੇਜਾ ਹੈ, ਉਹਦੇ ਉੱਤੇ ਉਹਨਾਂ ਗੁਰਮੁਖ ਇਸਤਰੀਆਂ ਨੂੰ ਮਾਣਦਾ ਹੈ, ਉਹਨਾਂ ਨੂੰ ਸੁੱਖ, ਉਹਨਾਂ ਨੂੰ ਆਨੰਦ, ਉਹਨਾਂ ਨੂੰ ਸੁਹਾਗ ਬਖਸ਼ਿਸ਼ ਕਰਦਾ ਹੈ।
ਆਪੇ ਦੇਵੈ ਸਦ ਬੁਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਤੇ ਪਰਮੇਸ਼ੁਰ ਪ੍ਰਸੰਨ ਹੁੰਦਾ ਹੈ ਤੇ ਉਹਨਾਂ ਨੂੰ ਆਪ ਹੀ ਆਪਣੇ ਕੋਲ ਸੱਦ ਕੇ, ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਦਾਤ ਬਖਸ਼ਿਸ਼ ਕਰਦਾ ਹੈ।
ਆਪਣਾ ਨਾਮ ਮਨ ਵਸਾਏ।
ਉਹ ਦਾਤ ਕਿਹੜੀ ਹੈ? ਸਭ ਤੋਂ ਵੱਡੀ ਦਾਤ ਹੈ ਨਾਮ ਦੀ। ਆਪਣਾ ਨਾਮ ਮਨ ਵਸਾਏ, ਵਾਹਿਗੁਰੂ ਜਿਨ੍ਹਾਂ ਤੇ ਪ੍ਰਸੰਨ ਹੁੰਦਾ ਹੈ ਤੇ ਫਿਰ ਆਪਣਾ ਨਾਮ ਉਹਨਾਂ ਦੇ ਮਨ ਦੇ ਵਿੱਚ ਵਸਾ ਦਿੰਦਾ।
ਨਾਨਕ ਨਾਮ ਮਿਲੈ ਵਡਿਆਈ, ਅਨਦਿਨ ਸਦਾ ਗੁਣ ਗਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਨਾਂ ਗੁਰਮੁਖਾਂ ਨੂੰ ਇਹ ਨਾਮ ਦੀ ਹੀ ਵਡਿਆਈ ਮਿਲਦੀ ਹੈ। ਅਨਦਿਨ ਸਦਾ ਗੁਣ ਗਾਵਣਿਆ, ਤੇ ਫਿਰ ਉਹ ਰਾਤ ਦਿਨ ਹਮੇਸ਼ਾ ਲਈ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ।
ਮਾਝ ਮਹਿਲਾ ਤੀਜਾ, ਉੱਤਮ ਜਨਮ ਸੁਥਾਨ ਹੈ ਵਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਵੀ ਗੁਰਮੁਖਾਂ ਦੀ ਮਹਿਮਾ ਉਚਾਰਨ ਕਰਦੇ ਹਨ। ਹਉ ਵਾਰੀ ਜੀਉ ਵਾਰੀ, ਪੜ ਬੁੱਝ ਮਨ ਵਸਾਵਣੇ ਆ। ਗੁਰਮੁਖ ਪੜ੍ਹ ਹੈ ਹਰ ਨਾਮ ਸਲਾਹ ਹੈ, ਦਰ ਸੱਚੈ ਸੋਭਾ ਪਾਵਣੇ ਆ। ਰਹਾਉ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਜੀਉ, ਮੈਂ ਉਹਨਾਂ ਤੋਂ ਬਲਿਹਾਰ ਜਾਣਾ ਹਾਂ, ਸਦਕੇ ਜਾਣਾ ਹਾਂ, ਜਿਹੜੇ ਗੁਰਬਾਣੀ ਨੂੰ ਪੜ੍ਹ ਕੇ ਅਤੇ ਫਿਰ ਬੁੱਝ ਦਾ ਅਰਥ ਹੈ ਸਮਝ ਕੇ ਮਨ ਵਸਾਵਣੇ ਆ, ਅਤੇ ਗੁਰਬਾਣੀ ਦੇ ਭਾਵ ਨੂੰ, ਗੁਰਬਾਣੀ ਦੇ ਸਿਧਾਂਤ ਨੂੰ ਆਪਣੇ ਮਨ ਵਿੱਚ ਵਸਾਉਂਦੇ ਨੇ। ਪੜ੍ਹ ਅਸੀਂ ਸਾਰੇ ਲੈਂਦੇ ਹਾਂ, ਪਰ ਸਮਝਦਾ ਕੋਈ ਵਿਰਲ ਹੈ। ਅਤੇ ਫਿਰ ਸਮਝ ਕੇ ਅੱਗੇ ਮਨ ਦੇ ਵਿੱਚ ਸਿਧਾਂਤ ਨੂੰ ਵਸਾਉਣਾ ਹੋਰ ਵੀ ਇਹ ਵੱਡੀ ਅਤੇ ਉੱਚੀ ਸਟੇਜ ਹੈ। ਹਜ਼ੂਰ ਕਹਿੰਦੇ ਜਿਹੜੇ ਗੁਰਬਾਣੀ ਨੂੰ ਪੜ੍ਹ ਕੇ ਅਤੇ ਸਮਝ ਕੇ ਫਿਰ ਆਪਣੇ ਮਨ ਵਿੱਚ ਵਸਾਉਂਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਗੁਰਮੁਖ ਪੜ੍ਹ ਹੈ ਹਰ ਨਾਮ ਸਲਾਹ ਹੈ। ਗੁਰਮੁਖ ਗੁਰਬਾਣੀ ਵੀ ਪੜ੍ਹਦੇ ਨੇ ਅਤੇ ਨਾਲ ਵਾਹਿਗੁਰੂ ਦਾ ਨਾਮ ਵੀ ਜਪਦੇ ਨੇ ਅਤੇ ਨਾਲ ਕੀਰਤਨ ਵੀ ਕਰਦੇ ਨੇ। ਦਰ ਸੱਚਾ ਸੋਭਾ ਪਾਵਣੇ ਆ, ਇਸੇ ਲਈ ਉਹ ਵਾਹਿਗੁਰੂ ਦੇ ਸੱਚੇ ਦਰ ਸੱਚਖੰਡ ਦੇ ਵਿੱਚ ਸੋਭਾ ਪ੍ਰਾਪਤ ਕਰਦੇ ਹਨ। ਉੱਤਮ ਜਨਮ ਸਥਾਨ ਹੈ ਵਸਾ। ਸਤਿਗੁਰੂ ਕਹਿੰਦੇ ਨੇ, ਭਾਈ ਉਹਨਾਂ ਦਾ ਗੁਰਮੁਖਾਂ ਦਾ ਜਨਮ ਵੀ ਉੱਤਮ ਹੈ, ਉਹਨਾਂ ਦਾ ਆਉਣਾ ਵੀ ਸਫਲ ਹੈ, ਅਤੇ ਸੁਥਾਨ ਹੈ ਵਾਸਾ, ਉਹ ਜਿਹੜਾ ਸੋਹਣਾ ਅਸਥਾਨ ਕੀ ਸਾਧ ਸੰਗਤ। ਆ ਗੁਰੂ ਦਾ ਅਸਥਾਨ, ਉਹਨਾਂ ਦਾ ਜਨਮ ਉੱਤਮ ਹੈ ਗੁਰਮੁਖਾਂ ਦਾ, ਸੁਥਾਨ ਹੈ ਵਾਸਾ ਜਿਨ੍ਹਾਂ ਦਾ ਭਾਈ ਸਤਸੰਗਤ ਦੇ ਵਿੱਚ ਨਿਵਾਸ ਹੁੰਦਾ ਹੈ।
ਸਤਿਗੁਰ ਸੇਵ ਹੈ ਘਰ ਮਾਹੇ ਉਦਾਸਾ।
ਉਹ ਗੁਰਮੁਖ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਨੇ ਅਤੇ ਸੇਵਾ ਕਰਦਿਆਂ ਹੋਇਆਂ ਆਪਣੀ ਚਿੱਤ ਬਿਰਤੀ ਨੂੰ ਸ਼ਬਦ ਨਾਲ ਜੋੜੀ ਰੱਖਦੇ ਨੇ। ਘਰ ਮਾਹੇ ਉਦਾਸਾ, ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹਮੇਸ਼ਾ ਲਈ ਉਦਾਸ ਹੋ ਕੇ, ਨਿਰਮੋਹ ਹੋ ਕੇ ਵਿਚਰਦੇ ਨੇ। ਇਹ ਗੁਰਮੁਖਾਂ ਦਾ ਜੀਵਨ ਹੈ। ਜੈਸੇ ਜਲਮੈ ਕਵਲ ਨਿਰਾਲੁਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਆ ਨਾਨਕ ਨਾਮ ਵਖਾਣੇ। ਰਹਿੰਦੇ ਘਰ ਵਿੱਚ ਹੀ ਨੇ, ਛੱਡਦੇ ਨਹੀਂ ਘਰ ਨੂੰ, ਪਰਿਵਾਰ ਨੂੰ, ਪਰ ਘਰ ਵਿੱਚ ਰਹਿੰਦਿਆਂ ਹੋਇਆਂ ਅਤੇ ਘਰ ਹੀ ਮਾਹੇ ਉਦਾਸਾ, ਉਹ ਘਰ ਦੇ ਵਿੱਚ ਉਦਾਸ ਹੋ ਕੇ, ਨਿਰਮੋਹ ਹੋ ਕੇ, ਨਿਰਲੇਪ ਹੋ ਕੇ ਰਹਿੰਦੇ ਹਨ।
ਹਰ ਰੰਗ ਰਹਿ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਰੰਗ ਰਹਿ ਹੈ, ਉਹ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਅਤੇ ਸਦਾ ਰੰਗ ਰਾਤੇ, ਅਤੇ ਫਿਰ ਸਦਾ ਵਾਹਿਗੁਰੂ ਦੀ ਭਗਤੀ ਪ੍ਰੇਮ ਦੇ ਰੰਗ ਵਿੱਚ ਵੀ ਰੰਗੇ ਰਹਿੰਦੇ ਨੇ। ਹਰ ਰਸ ਮਨ ਤ੍ਰਿਪਤਾਉਣੇ ਆ, ਅਤੇ ਵਾਹਿਗੁਰੂ ਦੇ ਨਾਮ ਦੇ ਰਸ ਦੇ ਨਾਲ ਉਹ ਆਪਣੇ ਮਨ ਨੂੰ ਤ੍ਰਿਪਤ ਕਰਦੇ ਨੇ ਅਤੇ ਹਮੇਸ਼ਾ ਲਈ ਤ੍ਰਿਪਤ ਰਹਿੰਦੇ ਹਨ।
ਵਾਰੀ ਜੀਉ ਵਾਰੀ, ਪੜ ਬੁੱਝ ਮਨ ਵਸਾਵਣਿਆ। ਗੁਰਮੁਖ ਪੜ੍ਹੈ ਹਰ ਨਾਮ ਸਲਾਹ ਹੈ, ਦਰ ਸੱਚੇ ਸੱਚੈ ਸੋਭਾ ਪਾਵਣਿਆ ਰਹਾਉ।
ਸਾਹਿਬ ਸਤਿਗੁਰੂ ਫਰਮਾਉਂਦੇ ਨੇ, ਗੁਰਮੁਖੋ, ਮੈਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਵੀ ਬਲਿਹਾਰ ਜਾਂਦਾ ਹਾਂ ਜਿਹੜੇ ਗੁਰਬਾਣੀ ਨੂੰ ਪੜ੍ਹ ਕੇ ਅਰਥ ਭਾਵਾਂ ਨੂੰ ਸਮਝ ਕੇ ਅਤੇ ਗੁਰਬਾਣੀ ਦੇ ਸਿਧਾਂਤ ਨੂੰ ਆਪਣੇ ਮਨ ਵਿੱਚ ਵਸਾਉਂਦੇ ਨੇ। ਗੁਰਮੁਖ ਪੜ੍ਹੇ ਗੁਰਮੁਖ ਬਾਣੀ ਪੜ੍ਹਦੇ ਵੀ ਹਨ ਅਤੇ ਨਾਲ ਨਾਲ ਵਾਹਿਗੁਰੂ ਦਾ ਨਾਮ ਵੀ ਜਪਦੇ ਨੇ ਅਤੇ ਸਲਾਹ ਹੈ ਨਾਲ ਗੁਰਬਾਣੀ ਦਾ ਕੀਰਤਨ ਵੀ ਕਰਦੇ ਨੇ। ਦਰ ਸੱਚਾ ਸੋਭਾ ਪਾਵਣਿਆ, ਇਸ ਤਰ੍ਹਾਂ ਉਹ ਗੁਰਮਤਿ ਦੇ ਸਾਧਨ ਕਰਦਿਆਂ ਹੋਇਆਂ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ, ਸੱਚਖੰਡ ਦਰਬਾਰ ਦੇ ਵਿੱਚ ਸੋਭਾ ਨੂੰ ਪ੍ਰਾਪਤ ਕਰਦੇ ਹਨ।
ਲੱਖ ਆਪੇ ਹਰ ਰਹਾ ਸਮਾਏ,
ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਅਲੱਖ ਬੁੱਧੀ ਕਰਕੇ ਲਿਖਿਆ ਨਹੀਂ ਜਾਂਦਾ। ਆਪੇ ਉਹ ਕੋਈ ਉਸਦਾ ਭੇਤ ਵੀ ਨਹੀਂ ਹੁਣ ਤੱਕ ਜਾਣ ਸਕਿਆ। ਹਰ ਰਹੇ ਆ ਸਮਾਏ, ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਹੀ ਸਮਾ ਰਿਹਾ ਹੈ।
ਪਾਏ ਨਾ ਕੀਤੀ ਪਾਇਆ ਜਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰਨ ਦੇ ਲਈ ਲੋਕ ਬੜੇ ਯਤਨ ਕਰਦੇ ਨੇ ਤੇ ਬੜੇ ਹੀਲੇ ਵਸੀਲੇ ਅਪਣਾਉਂਦੇ ਨੇ, ਪਰ ਕਿਸੇ ਵੀ ਉਪਾਏ ਯਤਨ ਦੁਆਰਾ ਉਹ ਵਾਹਿਗੁਰੂ ਪ੍ਰਾਪਤ ਨਹੀਂ ਹੋ ਸਕਦਾ।
ਕਿਰਪਾ ਕਰੇ ਤਾਂ ਸਤਿਗੁਰ ਭੇਟੈ ਨਦਰੀ ਮੇਲ ਮਿਲਾਵਣਿਆ।
ਫਿਰ ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਦੱਸੋ ਤੇ ਫਿਰ ਵਾਹਿਗੁਰੂ ਮਿਲਦਾ ਕਿਵੇਂ ਹੈ? ਹਜ਼ੂਰ ਇਸ ਦਾ ਜਵਾਬ ਦਿੰਦੇ ਹਨ, ਕਿਰਪਾ ਕਰੇ ਤਾਂ ਸਤਿਗੁਰ ਭੇਟੈ। ਜਦੋਂ ਅਕਾਲ ਪੁਰਖ ਵਾਹਿਗੁਰੂ ਕਿਸੇ ਤੇ ਕਿਰਪਾ ਕਰ ਦੇਵੇ ਤੇ ਫਿਰ ਉਸਨੂੰ ਸੱਚਾ ਸਤਿਗੁਰੂ ਮਿਲਦਾ ਹੈ ਤੇ ਨਦਰੀ ਮੇਲ ਮਿਲਾਵਣਿਆ, ਤੇ ਸੱਚੇ ਸਤਿਗੁਰੂ ਦੀ ਨਜ਼ਰ ਦੁਆਰਾ ਹੀ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਮੇਲ ਵਿੱਚ ਮਿਲਾਉਂਦਾ ਹੈ।
ਜੈ ਪਾਏ ਪੜੈ ਨਹੀਂ ਬੂਝੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨਮੁਖ ਲੋਕ ਨੇ ਉਹ ਵੀ ਪੜ੍ਹਦੇ ਨੇ, ਬਾਣੀ ਵੀ ਪੜ੍ਹਦੇ ਨੇ ਤੇ ਹੋਰ ਵੀ ਇਤਿਹਾਸ ਵੀ ਪੜ੍ਹਦੇ ਨੇ, ਹੋਰ ਵੀ ਧਰਮ ਗ੍ਰੰਥ ਪੜ੍ਹਦੇ ਨੇ। ਹਜ਼ੂਰ ਕਹਿੰਦੇ ਉਹ ਦੂਜਾ ਪਾਏ ਪੜੈ, ਉਹ ਦੂਜੇ ਪਾਸੇ ਪ੍ਰੇਮ ਦੁਆਇਤ ਭਾਵ ਦੇ ਵਿੱਚ ਪੜ੍ਹਦੇ ਨੇ, ਨਹੀਂ ਬੂਝੈ। ਤੇ ਜਿਹੜਾ ਅਸਲੀ ਗੁਰਬਾਣੀ ਦਾ ਸਿਧਾਂਤ ਹੈ, ਅਸਲੀ ਪਰਮਾਰਥ ਦਾ ਤੱਤ ਹੈ, ਉਹਨੂੰ ਉਹ ਨਹੀਂ ਸਮਝਦੇ।
ਤਿਰਵਿਧ ਮਾਇਆ ਕਾਰਣ ਲੁਝੈ,
ਜਿਹੜੀ ਤਿਰਵਿਧ ਰੂਪ ਮਾਇਆ ਹੈ, ਰਾਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਾ ਮਾਇਆ, ਇਹ ਤਿਰਗੁਣ ਰੂਪ ਮਾਇਆ ਦਾ ਰੂਪ ਹੈ। ਅਜਾ ਮੇਕ ਲੋਹਤ ਸਫਾਟਕ ਕ੍ਰਿਸ਼ਨ, ਉਹ ਜਿਹੜੀ ਤਿਰਵਿਧ ਰੂਪ ਮਾਇਆ ਹੈ, ਉਹਦੇ ਵਾਸਤੇ ਹੀ ਲੂਝੈ ਦਾ ਅਰਥ ਲੜਾਈ ਝਗੜੇ ਕਰਦੇ ਹਨ।
ਤਿਰਵਿਧ ਬੰਧਨ ਟੂਟੈ ਹੈ ਗੁਰ ਸ਼ਬਦੀ, ਗੁਰ ਸ਼ਬਦੀ ਮੁਕਤ ਕਰਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਤਿੰਨ ਪ੍ਰਕਾਰ ਦੇ ਬੰਧਨ ਨੇ ਮਨ ਬਾਣੀ ਸਰੀਰ ਦੇ ਅੰਦਰ, ਜਿਹੜੇ ਮੋਹ ਮਾਇਆ ਦੇ ਵਾਸ਼ਨਾ ਦੇ ਬੰਧਨ ਨੇ, ਇਹ ਗੁਰੂ ਕੇ ਸ਼ਬਦ ਦੁਆਰਾ ਹੀ ਟੁੱਟਦੇ ਨੇ। ਗੁਰ ਸ਼ਬਦੀ ਮੁਕਤ ਕਰਾਵਣੇ ਆ, ਤੇ ਭਾਈ ਗੁਰੂ ਉਪਦੇਸ਼ ਦੁਆਰਾ ਹੀ ਤੇ ਨਾਮ ਬਾਣੀ ਦੇ ਅਭਿਆਸ ਰਾਹੀਂ ਹੀ ਉਹ ਅਕਾਲ ਪੁਰਖ ਵਾਹਿਗੁਰੂ ਗੁਰਮੁਖਾਂ ਨੂੰ ਮੁਕਤ ਕਰ ਦਿੰਦਾ ਹੈ।
ਇਹੋ ਮਨ ਚੰਚਲ ਵਸ ਨਾ ਆਵੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਸਾਡਾ ਮਨ ਬੜਾ ਹੀ ਚੰਚਲ ਹੈ, ਬੜਾ ਹੀ ਚੁਸ ਚਲਾਕ ਹੈ, ਇਹ ਕਿਸੇ ਤਰ੍ਹਾਂ ਵੀ ਸਾਡੇ ਵਸ ਵਿੱਚ ਨਹੀਂ ਆਉਂਦਾ। ਤੁਸੀਂ ਕਦੇ ਵੀ ਆਪਣੇ ਮਨ ਦੇ ਵੱਲ ਨਿਗਾਹ ਮਾਰ ਕੇ ਦੇਖੋ, ਇਹ ਮਨ ਇੰਨਾ ਚੰਚਲ ਹੈ, ਇੱਕ ਮਿੰਟ ਵੀ ਕਦੇ ਟਿਕਦਾ ਨਹੀਂ ਹੈ। ਕਬਹੂੰ ਜੀਰਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ।